ਅੰਮ੍ਰਿਤ ਵਚਨ ਦੇ ਨਾਲ ਆਪਣੀ ਗੱਲ ਆਰੰਭ ਕੀਤੀ ਸੀ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੁੰਦਾ, ਦੇਹੀ ਰੋਗ ਨਾ ਲਾਗੇ ਪੱਲੇ ਸੋ ਦੁਸ਼ਪਾ। ਇਹਦੀ ਵਿਚਾਰ ਫਿਰ ਭਾਈ ਗੁਰਦਾਸ ਜੀ ਦੀ ਉਹ ਪਾਵਨ ਰਸਨਾ ਤੋਂ ਤੇ ਉਹਨਾਂ ਦੇ ਪਾਵਨ ਮਤਾਂ ਦੇ ਨਾਲ ਜੋ ਉਹਨਾਂ ਨੇ ਗੁਰਮਤਿ ਸਿਧਾਂਤ ਦਾ ਨਿਚੋੜ ਗੁਰਬਾਣੀ ਦੀ ਕੁੰਜੀ ਬਾਣੀ ਜੋ ਭਾਈ ਗੁਰਦਾਸ ਹਨ ਉਹਨਾਂ ਨੇ ਪਾਣੀ ਤੇ ਪੱਥਰ ਦਾ ਪ੍ਰਮਾਣ ਲੈ ਕੇ ਪਾਣੀ ਪੱਥਰ ਲੇਖ ਜਿਉਂ ਭਲਾ ਬੁਰਾ ਪ੍ਰਕਿਰਤ ਸੁਭਾਅ ਹੈ ਇਹ ਸ਼ਬਦ ਨੇ। ਔਰ ਬਾਬਾ ਫਰੀਦ ਸਾਹਿਬ ਜੀ ਜੋ ਉਹਨਾਂ ਨੇ ਇਹ ਕਿਹਾ ਵੀ ਬੁਰੇ ਦਾ ਵੀ ਭਲਾ ਕਰ ਤੇ ਸੰਸਾਰ ਕਿਸ ਤੌਰ ਤੇ ਖੜਾ ਹੈ ਇਸੇ ਦਾ ਭਲਾ ਕਰਨ ਵਾਲੇ ਦਾ ਵੀ ਭਲਾ ਨਹੀਂ ਕਰਦਾ। ਗੁਰੂ ਨਾਨਕ ਦਾ ਘਰ ਹੀ ਪੈਸਾ ਹੈ ਭਲਾਈ ਕਰਕੇ ਪਿੱਛਾ ਮੁੜ ਕੇ ਨਹੀਂ ਦੇਖਦਾ। ਭਲਾ ਕਰਨ ਵਾਲੇ ਦੇ ਨਾਲ ਵਪਾਰ ਨਹੀਂ ਕਰਦਾ ਕਿ ਉਹ ਬਦਲੇ ਵਿੱਚ ਤੁਹਾਡੀ ਵਡਿਆਈ ਕਰੇ ਜਸ ਕਰੇ, ਕਿਉਂਕਿ ਗੁਰੂ ਨਾਨਕ ਦਾ ਸਿੱਖ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਭਲੇ ਕਰਕੇ ਕਦੇ ਆਪਣਾ ਆਪਾ ਨਹੀਂ ਦੇਣਾ, ਬਲਕਿ ਵਡਿਆਈ ਕਿਸੇ ਹੋਰ ਨੂੰ ਦੇ ਦਿੱਤੇ। ਸ਼ਾਇਦ ਇਸ ਕਰਕੇ ਕਿ ਨਿਰੰਕਾਰ ਦੇ ਦਰ ਤੇ ਇਹ ਗੱਲ ਪ੍ਰਵਾਨ ਹੈ ਕਿ ਕਰਕੇ ਨੀਚ ਸਦਾਵਣ ਤਾਂ ਕਿਸੇ ਕਾਲ ਪਵੇ ਕਰੇ, ਜੇ ਲੋੜ ਹੈ ਚੰਗਾ ਆਪਣਾ ਕਰ ਕੁਲੂ ਹੁਣ ਨੀਚ ਸਦਾ, ਜੇ ਆਪਣਾ ਭਲਾ ਚਾਹੁੰਦਾ ਹੈ ਨਾ ਤਾਂ ਫਿਰ ਕੁਲ ਕਰਕੇ ਆਪਣੇ ਆਪ ਨੂੰ ਨਿਮਰਤਾ ਲਿਆ। ਖੇਤੀ ਰੁਕੀ ਪੱਲੇ ਦੇ ਵਿੱਚ ਕੁਛ ਪਾਉਣਾ ਹੈ ਤਾਂ ਫਿਰ ਇਹ ਰਸਤਾ ਹੈ ਤੇ ਇਹਦੇ ਵਿੱਚ ਪ੍ਰਕਿਰਤੀ ਦੇ ਸੁਭਾਅ ਅਨੁਸਾਰ ਪੱਥਰ ਵਰਗੇ ਸੁਭਾਅ ਆਮ ਹੀ ਕਹਿ ਦਿੰਦੇ ਫਲਾਣੇ ਦਾ ਦਿਲ ਬੜਾ ਪੱਥਰ ਹੈ, ਇਹ ਬੰਦਾ ਨਹੀਂ ਕਿ ਪੱਥਰ ਹੈ, ਜਿਹਦਾ ਪਸ਼ੂ ਵਰਗਾ ਸਵਾਇਆ ਉਹਨੂੰ ਕਹਿੰਦੇ ਬੰਦਾ ਥੋੜ੍ਹੀ ਜਿਹਾ ਪਸ਼ੂ ਹੈ। ਇਹ ਸਵਾਲ ਇਸ ਕਰਕੇ ਸਵਾਲ ਬਣਦਾ ਕਿਵੇਂ ਹੈ, ਬਸ ਇਹ ਤਨਖ ਮਾਤਰ ਆਪ ਜੀ ਨਾਲ ਵਿਚਾਰ ਕਰਕੇ ਮੈਂ ਅੱਗੇ ਤੁਰਨਾ। ਕਿਸੇ ਵੀ ਕਰਮ ਨੂੰ ਵਾਰ ਵਾਰ ਕਰਨ ਦੇ ਨਾਲ ਸਵਾਦ ਜਨਮ ਹੁੰਦਾ। ਕੋਈ ਨਸ਼ਾ ਵਾਰ ਵਾਰ ਕਰਦਾ ਹੈ ਤਾਂ ਫਿਰ ਨਸ਼ੇ ਦਾ ਸਵਾਦ ਬਣ ਜਾਏਗਾ, ਇੱਕੋ ਹੀ ਗੱਲ ਵਾਰ ਵਾਰ ਕਰਨ ਦੇ ਨਾਲ ਸਵਾਦ ਪੈਦਾ ਹੁੰਦਾ ਹੈ। ਜੇ ਪ੍ਰਕਿਰਤੀ ਦੇ ਅੰਦਰ ਹਰ ਚੀਜ਼ ਕੱਚੀ ਤੇ ਪੱਕੀ ਦੋ ਰੂਪਾਂ ਚ ਦੇਖੀ ਜਾ ਰਹੀ ਹੈ, ਫਲ ਹੈ ਪਹਿਲਾਂ ਕੱਚਿਆ ਤੇ ਪੱਕਦਾ, ਫਸਲ ਹੈ ਪਹਿਲਾਂ ਕੱਚੀ ਹੈ ਤੇ ਪੱਕਦੀ ਹੈ। ਇਸੇ ਤਰ੍ਹਾਂ ਸੁਭਾਅ ਵੀ ਪਹਿਲਾਂ ਕੱਚੀ ਹਾਲਤ ਵਿੱਚ ਹੈ ਫਿਰ ਪੱਕ ਜਾਂਦਾ, ਜਦੋਂ ਪੱਕ ਜਾਏ ਫਿਰ ਬਦਲਿਆ ਨਹੀਂ ਜਾਂਦਾ, ਜਦੋਂ ਕੱਚੀ ਹਾਲਤ ਵਿੱਚ ਹੈ ਉਦੋਂ ਬਦਲਾਇਆ ਜਾ ਸਕਦਾ। ਤੇ ਫਿਰ ਤਾਂ ਕੋਈ ਸਮਰੱਥ ਪੁਰਸ਼ ਹੀ ਬਦਲ ਸਕਦਾ ਹੈ, ਜੈਸਾ ਕਿ ਕੌਂਡੇ ਰਾਕਸ਼ ਦੇ ਸੁਭਾਅ ਨੂੰ ਬਦਲਣ ਵਾਲਾ ਪ੍ਰਤੱਖ ਆ ਗਿਆ ਬਦਲ ਗਿਆ, ਭੂਮੀ ਚੋਰ ਦੇ ਸੁਭਾਅ ਨੂੰ ਬਦਲਣ ਵਾਲਾ ਮਿਲਿਆ ਗੁਰੂ ਨਾਨਕ ਬਦਲ ਗਿਆ, ਨਹੀਂ ਤਾਂ ਬਦਲਿਆ ਨਹੀਂ ਕਰਦਾ। ਇਸ ਕਰਕੇ ਬੁਰੇ ਕਰਮ ਨੂੰ ਵਾਰ ਵਾਰ ਕਰਨ ਦੀ ਲੋੜ ਨਹੀਂ, ਹੋ ਗਿਆ ਕਦੀ ਵਾਰ ਉਸ ਤੋਂ ਪਹਿਲਾਂ ਕਰ ਜਾਈਏ ਤਾਂ ਫਿਰ ਸੁਭਾਅ ਨਾ ਬਣ ਜਾਏ। नशा तो जो हो गया मुड़के नशा वाले को बैठने की भी लोड़ नहीं, ताकि कभी सवाल नहीं मिलता। जो सुभाव पक गया फिर पढ़ाई, तो इस करके बुराई करने वाले का सुभाव पकया हुआ बुरा करने का, भलाई करने वाले का सुभाव पकया हुआ भला है। फरीदा बुरे का भला करके सतपुरुषों के जीवन का निचोड़ है कि जितना आनंद किसी का भला करने के मिलना है, तो इस तो उल्ट बुरा करने के बुझा जाता है। अंदर आत्मा है उन्हें झिझोड़ के रखती है कि तू गलत कर रहा है, बुरा करते करते जो स्वभाव बन जाता है नहीं बन। तो इस करके ऐसे दोने तरह के सुभावों की कहानी जुगा करानी है। महर्षि व्यास जी कहते हैं कि नदी के किनारे जा रहे संसार को किनारा किया हुआ ऋषि ने, संसार के किसी बंदे अपना सुभाव मेलते नहीं, ताकि मेरे सुभाव कि संसारिक बदीरी ना जाए सवाल परमात्मा वाले पासे पक्का किया है, बार बार सिमरन किया है ताकि सिमरन का सवाल बन जाए। सिमरन करना भी एक सवाल है, बार बार किया है तो उस अभ्यास चाहिए। जो नाम पक्की हाथ में चला गया गल्ला कर दिया भी विस्तरे कर क्योंकि प्रभाव हो गया। तो इस करके ऋषि ने अपने सुभाव में पता नहीं की मेहनत के नाल जंगलों में बह बह के सारी जगह ब्रह्म निश्चय करके सुभाव में प्रभाव किया, तो हूं सुभाव इना पक गया बुरे का भी भला करने जी करता है। मन ऐसा ख्याल नहीं होता भी मैं की लैना, ऐसा नहीं होगा। हर वे उन्होंने मन एक उमाहरा रहा जेड़ा कि ब्रह्म ज्ञानी के सुभाव गुरु अर्जुन देव जी ने लिखे। ब्रह्म ज्ञानी दिन सारिया वासनावान मुक जा, लेकिन एक वासना ब्रह्म ज्ञानी में बनी रहती है, वो की है? ब्रह्म ज्ञानी पर उपकार उमा दूसरे के परे करने का चाल बनया रहा है, यह सवाल है। तो इस करके फिर सवाल के अनुसार एक नियम बनाया कि हर रोज चाहे किसी पशु का भला करे, चाहे किसी पंछी का भला करे, किसी मनुख का भला करे, लेकिन करना है वो भी जिंदगी का एक हिस्सा बन गया। यह काम हर रोज करना है, जिमें हर रोज रोटी खाई है, हर रोज पानी पीद है, हर रोज सोई है, उन्हें अपनी जिंदगी का हिस्सा बना लिया कि कोई दिन ऐसा खाली ना जाए जिस दिन कदे किसी का भला नहीं करे। वो ढूंढना रहेगा भला करने वास्ते, जिस चीज की अंदर लोड़ है बंदा वो खोज में निकलता है, जिन्हें रब की लोड़ है रब की खोज में निकलेगा, धन की लोड़ है धन की लोड़ है धन की खोज में निकले, विषयों की लोड़ है खोज में निकले। बुराई करने वास्ते बुराई कोशिश नहीं करेगा। वो नदी के किनारे तुरे जा रहे सन, नदी एक बिछू उड़े आ गए। ऐसा नहीं कि ऋषि को यह ज्ञान नहीं रहा एक खतरनाक जानवर है। इधर रंग बहुत जलन पैदा करता है। सप के कदिया जलन नहीं होंगे, बंदा मर जाता है। खैर सारे सप तो नहीं है इसे जेडे बंदे की जान लैन, बंदा डरदा मारा आप ही प्राण त्याग देता है। 450 किस्म सप्पा दिया, 9 इन्हों कुड़िया ने जिन्होंने सप्पा दी, इन्हों की अपनी जाति है। तछक नाग है, शेष नाग है, ते इहदे विच पंज ही किस्म ऐसिया जिहड़ियां बंदे की जान लै लैंदियां, और वह भी बहुत ही देर नहीं लगती। पूरे संसार में कोबरा सप मनिया हुआ है। कोबरा भी दो किस्म का होंगे, एक तीन कोबरा है, एक कला कोबरा है। जो तीन कोबरा है वह कहना डंग मारो तो बाद मेरे उत्ते ना डिगे थोड़ा परे हो गया, एनी जल्दी जल चढ़ती है। बंदा मर जाएगा लेकिन जलन नहीं होंगे, पर बिच्छू डंगिया बंदा मरदा नहीं, तड़फदा होता है। इतने तक तड़प जाता है कि वह मौत को पसंद कर लग जाता कि यह तड़प नो मर जाना चाहता है। मैं अपने अखी देखे है ऋषिकेश एक निर्मले महात्मा के पिछू लड़िया, उन्होंने अपनी गलती भी सी। वो कहते इस थान से बैठ के समाधि लगनी है, मैं उन्होंने रोक छाया इस समाधि लाने कमरे से लगा इतने जरूर कहता नहीं नहीं इतने बैठना पता भी मैं नहीं इतने बैठना, तू तेरी मर्जी इतने बैठना। गुरुद्वारा ऋषिकेश के हेमकुंड गुरुद्वारा इतों शुरू होंगे हेमकुंड साहब की यात्रा, कुछ गंगा वाले पास इतने कुछ इटा बड़े बड़े पुराने समय की सन 1971 की गल है। सैकड़े की गिनती में बचपन बिछुआ के परिवार से उसे जिते उस समय बैठे बच्चू डर गया। जो फिर हाल खुदा होया वो देखने वाले भी हिरदे कमरे से धरती के लटे इना कुछ हो, वो कहते जो मेरी लत कट गई मैंने कोई तकलीफ नहीं होगी। मेरी हालत कहता यह है जिमें दग दग करते कोलिया के पट के मेरी लत दती हो गई चलना है। खैर को रब का प्यारा परमेश्वर ने भेज दिता राम दिवस की होया कि बिछू हो गया, क्या जो गया बैटरी ले उन्हें लगता फिर उसे जाके एक बूटी चुकी उन्हें बूटी लई, बूटी उन्हें हाथों के इस तरह लई मूह तो की कहता सी वो ओला रखता सी, पर कुचे देके कहता सी सतनाम वाहिगुरु कुचे देके कहता सी। बिच की पढ़ता सी वो जाने गुरु जाने, वो ज्यों ज्यों ऐ नकदा सी उन पुछता सी पीड़ कट गई, कहना हां कट गई। यह भी चमत्कार सी, ऐ नहीं मान गया गुरमुख कोई कार्यो इहदा मतलब इह भी शक्ति है सी, जंतर मंत्र तंत्र त्रिगुण शक्ति है। जिस वे एन कंट्रोल बचाले इतने जागू से वो उत्ते फिर वो जी मर रहा बूटी उसे फैला दी, चलो उन्हें आवाज कर दिता। कहने का मतलब बिच्छू बहुत खतरनाक जानवर है, ब्यास जी को पता है इसका खेरे को जहर नहीं है। पत्थर के टुकड़े से डंग मार के वह शंखिया बना देता है, इनी जहर पत्थर की खिल बना देता है। जिम्मे फटकड़ी की खिल बनाने तो वह फिर खाण के काम आती है, तो संख्या फिर जरा उस बाद बैल लोग सोते हैं इसमें तो महात्मा जी ने देखा कि बिछू उड़ा जाता है उत्थे एक किनारे से होर पैनी निकला, उन्हें रौला पाया संत जी ना ऐसा करो ये बहुत खतरनाक जानवर है। उन्हें सुनी जिमें पापी बंदा अखां तो अन्ना हो के काम करता है, वो सुनता नहीं किसी की, ਧਰਮੀ ਬੰਦਾ ਵੀ ਕਈ ਵਾਰ ਕਿਸੇ ਦੇ ਨਹੀਂ ਸੁਣਦਾ, ਕਹਿੰਦਾ ਨਹੀਂ ਕਰਨਾ ਇਸ, ਪਰ ਉਪਕਾਰ ਕਰਨ ਵਾਲਾ ਵੀ ਪਰਵਾਹ ਨਹੀਂ ਕਰਦਾ ਕਿਸੇ ਦੀ, ਕਹਿੰਦਾ ਕਰਨਾ। ਤੇ ਉਹਨੇ ਦੋਵੇਂ ਹੱਥ ਪਾਇਆ, ਬਿਛੂ ਨੇ ਡੰਗ ਮਾਰ ਦਿੱਤਾ। ਬਿਛੂ ਨੇ ਇਹ ਹੱਲ ਨਹੀਂ ਕੀਤੀ ਕਿ ਮੈਨੂੰ ਪਾਣੀ ਚੋਂ ਕੱਢਣ ਲੱਗੇ, ਮੇਰੇ ਤੇ ਭਲਾ ਕਰਨ ਲੱਗੇ, ਡੰਗ ਮਾਰਿਆ। ਜਲਣ ਵੀ ਹੋਈ ਹੋਏਗੀ, ਖੂਨ ਚੱਲਿਆ, ਪਰ ਉਹ ਪ੍ਰਤੀਕਸ਼ਾ ਦਿੱਤੀ ਹੈ ਦੁੱਖ ਤੇ ਸੁੱਖ ਨੂੰ ਬਰਾਬਰ ਮੰਨਣ ਦੀ ਇੱਕ ਬਿਰਤੀ ਹੈ ਗੁਰਬਾਣੀ ਵਿੱਚ ਦੇਖੀਏ। ਤੈਸਾ ਹਰ ਤੈਸਾ ਉਹ ਸੋਗ ਵਾਲੀ ਬਿਰਤੀ ਹੈ, ਕੰਚਨ ਮਿੱਟੀ ਨੂੰ ਇੱਕ ਬਰਾਬਰ ਮੰਨਣ ਦੀ ਇਹ ਬਿਰਤੀ ਹੈ। ਤੇ ਮਹਾਂਪੁਰਸ਼ ਨੇ ਉਹਦੇ ਰੌਲਾ ਪਾਉਂਦੇ ਪਾਉਂਦੇ ਦੁਬਾਰੇ ਹੱਥ ਫੇਰ ਪਾਇਆ, ਫੇਰ ਡੰਗ ਮਾਰ ਦਿੱਤਾ। ਉਸ ਬੰਦੇ ਨੇ ਕਿਹਾ, ਸੰਤ ਜੀ ਕਿਉਂ ਇਹ ਇੰਨਾ ਪਾਗਲਪਣ ਕਿਉਂ ਕਰ ਰਹੇ ਹੋ? ਮੈਂ ਦੋ ਵਾਰ ਮੈਂ ਪੁਕਾਰ ਦਾ ਖੜਾ, ਤੁਸੀਂ ਮੇਰੀ ਪਰਵਾਹ ਨਹੀਂ ਕਰ ਰਹੇ। ਉਹਨੇ ਫਿਰ ਤੀਸਰੀ ਵਾਰ ਨੂੰ ਹੱਥ ਪਾਇਆ ਤੇ ਬੁਲਾ ਕੇ ਪ੍ਰੇਮ ਮਾਰਿਆ, ਬਰਫ਼ ਫੜ ਦਿੱਤਾ, ਖੂਨ ਸਾਫ਼ ਕੀਤਾ। ਕੋਈ ਜੜੀ ਬੂਟੀ ਲਾਈ ਆਪਣਾ ਇਲਾਜ ਆਪ ਕਰਨੇ, ਕਹਿੰਦੇ ਹਾਂ ਵੀ ਫਿਰ ਵੀ ਮੈਂ ਉਗਾਉਂ ਵਿਹਲਾ ਨਹੀਂ ਸੀ, ਇਸ ਕਰਕੇ ਮੈਂ ਤੇਰੀ ਗੱਲ ਦਾ ਉੱਤਰ ਨਹੀਂ ਦੇ ਸਕਿਆ, ਹੁਣ ਮੈਂ ਵਿਹਲਾ। ਕਹਿਣ ਲੱਗਾ, ਸੰਤ ਜੀ ਮੈਨੂੰ ਹੈਰਾਨੀ ਇਸ ਗੱਲ ਦੀ ਕਿ ਮੇਰੇ ਕਹਿਣ ਤੋਂ ਵੀ ਤੂੰ ਆਪਣਾ ਨੁਕਸਾਨ ਤਾਂ ਕਰਾ ਲਿਆ, ਆਪਣੇ ਆਪ ਦਾ ਕੀ ਰੱਖਣਾ ਮੇਰੇ ਘਰੇ ਵੀ ਕਰਿਆ। ਕੀ ਤੁਹਾਨੂੰ ਪਤਾ ਨਹੀਂ ਸੀ ਕਿ ਚੁਣਾ ਮਾਰਿਆ? ਕਹਿੰਦੇ ਪਤਾ ਸੀ। ਫਿਰ ਡੰਗ ਮਾਰ ਵੀ ਦਿੱਤਾ ਉਹਦੇ ਹਟ ਜਾਂਦੇ? ਕਹਿੰਦੇ ਨਹੀਂ, ਇਹ ਗੱਲ ਨਹੀਂ ਹੈ, ਗੱਲ ਹੋਰ ਹੈ। ਸ਼ਾਇਦ ਤੇਰੀ ਸਮਝ ਵਿੱਚ ਆਵੇ ਨਾ ਆਵੇ, ਪਰ ਮੈਂ ਉੱਪਰ ਤਾਂ ਦੇਣ ਲੈਣਾ ਸੀ ਉਹ। ਕਹਿਣ ਲੱਗਾ, ਦੇਖ ਇਹ ਆਪਣਾ ਆਪਣਾ ਸੁਭਾਅ ਹੈ। ਜਦੋਂ ਪਿੱਛੋਂ ਨੇ ਡੰਗ ਮਾਰਨ ਵਾਲਾ ਸੁਭਾਅ ਨਹੀਂ ਛੱਡਿਆ ਤੇ ਮੈਂ ਬਚਾਉਣ ਵਾਲਾ ਸੁਭਾਅ ਕਿਉਂ ਛੱਡਾਂ? ਜੇ ਮੈਂ ਆਪਣਾ ਸੁਭਾਅ ਛੱਡ ਦਿੱਤਾ ਫਿਰ ਤਾਂ ਮੈਂ ਇਸ ਪਿੱਛੋਂ ਵਰਗਾ ਵੀ ਨਹੀਂ ਹਾਂ। ਲੋਕੀ ਮੈਨੂੰ ਰਿਸ਼ੀ ਘਰ ਕਹਿੰਦੇ, ਮੈਂ ਇਹਦੇ ਵਰਗਾ ਨਹੀਂ। ਇਹਨੇ ਆਪਣਾ ਸੁਭਾਅ ਨਹੀਂ ਛੱਡਿਆ, ਮੈਂ ਆਪਣਾ ਨਹੀਂ ਛੱਡਿਆ। ਇਹ ਤਾਂ ਦੋ ਸੁਭਾਵਾਂ ਦੀ ਲੜਾਈ ਸੀ, ਮੇਰੀ ਤੇ ਪਿੱਛੋਂ ਦੀ ਲੜਾਈ ਗਈ। ਮੇਰੇ ਸੁਭਾਅ ਨੇ ਵਿਛੂ ਦੇ ਸਵਾਲ ਨੂੰ ਹਟਾ ਦਿੱਤਾ। ਤੋ ਇਸ ਕਰਕੇ ਗੁਰੂ ਕੇ ਸਿੱਖਣ ਦਾ ਸੁਭਾਅ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੰਡਾਈਆਂ ਹੋਣ, ਅੱਖਾਂ ਦੇ ਸਾਹਮਣੇ ਵੇਖੀਆਂ ਹੋਣ, ਉਹ ਮਨੁੱਖ ਦਾ ਜੀਵਨ ਭਰ ਖੇੜਾ ਨਹੀਂ ਕੱਢਿਆ ਕਰਦੀਆਂ। 1982 ਵਿੱਚ ਪੰਥ ਦਾ ਮੋਰਚਾ ਲੱਗਿਆ ਸਮੁੱਚੇ ਸਮੁੱਚੇ ਪੰਥ ਦਾ, ਉਹਦੇ ਵਿੱਚ ਕੋਈ ਤਿਰਕ ਉਸ ਵੇਲੇ ਸਾਰੀ ਸਿਹਤ ਤੋਂ ਇਕੱਠੀ ਹੋ ਗਈ ਸੀ। ਇਹ ਮੋਰਚਾ ਲੱਗਿਆ ਸੜਕਾਂ ਦੇ ਉੱਤੇ ਬਹਿ ਕੇ ਸੜਕਾਂ ਰੋਕਣਾ ਸੀ, ਪੰਥ ਵੱਲੋਂ ਹੁਕਮ ਹੋ ਗਿਆ। ਸਭ ਤੋਂ ਵੱਡਾ ਮੋਰਚਾ ਸੜਕ ਰੋਕਣ ਦਾ ਮਾਧੋਪੁਰ ਦਾ ਸੀ, ਮਾਧੋਪੁਰ ਪਿੰਡ ਹੈ ਜਿੱਥੋਂ ਹਰਿਆਣੇ ਦੀ ਹੱਦ ਟੱਪ ਕੇ ਰਾਜਪੁਰੇ ਦੇ ਹੁੰਦਿਆਂ ਅੱਗੇ ਚੌਂਕ ਆਉਂਦਾ ਸਰਹੰਦ ਤੋਂ ਪਹਿਲੇ। ਇਹ ਮੋਰਚਾ ਐਸਾ ਜ਼ਿਆਦਾ ਜ਼ਬਰਦਸਤ ਬਣ ਗਿਆ ਕਿ ਉਸ ਵੇਲੇ ਦੇ ਚੀਫ ਮਿਨਿਸਟਰ ਨੂੰ ਹੈਲੀਕਾਪਟਰ ਦੇ ਵਿੱਚ ਇਹ ਮੋਰਚਾ ਦੇਖਣ ਵਾਸਤੇ ਆਉਣਾ ਪਿਆ। ਔਰ ਉਹਨੂੰ ਬੈਲਸਾਂ ਪਹੁੰਚੀਆਂ, ਜੇ ਇਹ ਮੋਰਚਾ ਟੁੱਟਦਾ ਤਾਂ ਸਾਰਾ ਮੋਰਚਾ ਟੁੱਟੇਗਾ, ਤੇ ਫਿਰ ਸਾਰਾ ਹੀ ਭਾਰ ਉਸ ਮੋਰਚੇ ਤੇ ਪੈ ਗਿਆ। ਤੇ ਦਾਸ ਦਾ ਸਰੀਰ ਵੀ ਉੱਥੇ ਹਾਜ਼ਰ ਸੀ, ਬਲਕਿ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਕਿ ਸੋ ਹੀ ਸ਼ਾਇਦ ਦਾ ਪਾਠ ਕਰਨਾ ਸੜਕ ਤੇ ਪੈ ਗਿਆ। ਪੁਲਿਸ ਖੜੀ ਆਉਣ ਵਾਲੇ ਆ ਸਾਲ CR ਦੀ ਬਹੁਤ ਲਾ ਦਿੱਤੀ ਗਈ। ਬਹੁਤ ਸਾਰੇ ਲੋਕ ਸਾਥ ਦੇ ਰਹੇ ਸਨ, ਪਰ ਜਦੋਂ ਸ਼ੁਰੂ ਕੀਤਾ ਮੋਰਚਾ ਉਸ ਵੇਲੇ ਬਹੁਤਿਆਂ ਦਾ ਸਾਥ ਨਹੀਂ ਸੀ, ਥੋੜ੍ਹੇ ਸੀ। ਇਸ ਲਈ ਮੌਕੇ ਤੇ ਜਿਹੜਾ ਉਹਨੇ ਗੋਲੀ ਚਲਾਉਣ ਦੀ ਆਗਿਆ ਲੈ ਲਈ ਸਰਕਾਰ ਦੇ ਕੋਲ, ਪਰਮੇਸ਼ਰ ਨੂੰ ਹੁਣ ਮਿਲ ਗਈ। ਉਹਨੇ ਕਿਹਾ ਵੀ ਜ਼ਿਆਦਾ ਉਹ ਪੜੋ ਨਹੀਂ, ਦੋ ਮਿੰਟ ਦੇ ਅੰਦਰ ਅੰਦਰ ਅਸੀਂ ਗੋਲੀਆਂ ਨਾਲ ਪਹੁੰਚ ਰਹੇ ਹਾਂ, ਇੱਕ ਵੀ ਬੰਦਾ ਨਾ ਮਿਲਿਆ। ਮੈਂ ਤਾਂ ਸੁਣੀ ਜਾ ਪੜ ਰਿਹਾ ਸੀ, ਮੈਂ ਤਾਂ ਉੱਠਿਆ ਨਹੀਂ, ਤਾਂ ਗੋਲੀ ਚੱਲਣ ਲੱਗ ਪਏ। ਉਹਦੇ ਜਿੰਨੇ ਪਹਿਲਾਂ ਅੱਥਰੂ ਗਏ ਸੀਗੇ, ਅੱਖਾਂ ਤੋਂ ਪਹਿਲਾਂ ਬੰਦ ਹੋ ਗਿਆ, ਅੱਖਾਂ 'ਚ ਪਾਣੀ ਪਾਣੀ ਆਉਣਾ ਸ਼ੁਰੂ। ਚਲੋ ਜਵਾਬੀ ਕਾਰਵਾਈ ਨਹਿਰਾਂ ਦੇ ਕੋਲ ਕੀ ਸੀ, ਉਹਨਾਂ ਦੀ ਚੱਲਦੇ ਕਲਾਸੂ ਚੱਲਦੇ ਚੱਲਦੇ ਦੋ ਚਾਰ ਫੌਜੀ ਸੀ ਵਿੱਚ ਬੈਠੇ, ਪਗਾਲ ਤੱਕ ਨਹੀਂ ਮਾਰੇ, ਉਹਨਾਂ ਦੀਆਂ ਅੱਖਾਂ ਧੁੰਦੀਆਂ ਹੋ ਗਈਆਂ, ਫਿਰ ਸਿੱਧੀਆਂ ਗੋਲੀਆਂ ਵੀ ਚੱਲੀਆਂ, ਸਾਡੇ ਜਦੇ ਦੇ ਦੋ ਸਿੰਘ ਨਸ਼ਟ ਹੋ ਗਏ। ਜਿਉਂ ਹੀ ਗੋਲੀ ਚੱਲੀ, ਪਿੰਡਾਂ ਦੇ ਪਿੰਡ ਉੱਠ ਕੇ ਆਪ ਛੱਡ ਦਿੱਤਾ, ਸਰਕਾਰ ਦੀ ਹਾਰ ਹੋ ਗਈ। ਦੁਪਹਿਰ ਤੱਕ ਇੰਨੀ ਰੌਣਕ ਹੋ ਗਈ, ਉੱਥੇ ਹਜ਼ਾਰਾਂ ਬੰਦਾ ਇਕੱਠਾ ਹੋ ਗਿਆ। ਇਹ ਮੋਰਚਾ ਸਰਦਾਰ ਗੁਰਚਰਨ ਸਿੰਘ ਟੋੜਾ ਦੇ ਜਿੰਮੇ ਲੱਗਦਾ ਸੀ, ਕਿਉਂਕਿ ਉਹਦਾ ਵੀ ਇਲਾਕਾ ਹੀ ਪੈਂਦਾ ਸੀ, ਤੇ ਜਿਸ ਵੇਲੇ ਦੁਪਹਿਰ ਦਾ ਵੇਲਾ ਹੋਇਆ, ਲੰਗਰ ਦਾ ਟਾਈਮ ਹੋ ਗਿਆ, ਭਰੇ ਤੇ ਬੁਰੇ ਦੀ ਗੱਲ ਚੱਲ ਰਹੀ ਪੱਕੀ ਵੇਖ ਹੋ ਗਈ। ਲੰਗਰ ਆਇਆ, ਗੱਡੀਆਂ ਭਰ ਕੇ ਜਦੋਂ ਲੰਗਰ ਵਰਤਣ ਲੱਗਾ, ਤਾਂ ਗੁਰੂ ਕੇ ਖਾਲਸੇ ਨੇ ਬਿਨਾਂ ਭੇਦ ਭਾਵ ਦੇ, ਬਿਨਾਂ ਇਹ ਗੱਲ ਸੋਚੇ ਕਿ ਇਹਨਾਂ ਲੋਕਾਂ ਨੇ ਗੋਲੀਆਂ ਮਾਰੀਆਂ, ਉਹਨਾਂ ਨੇ ਪੁਲਿਸ ਵਾਲਿਆਂ ਨੂੰ ਕਿਹਾ, ਭਰਾਵੋ ਖਾਲਸੇ ਦਾ ਲੰਗਰ ਹੈ, ਤੁਸੀਂ ਵੀ ਭੁੱਖੇ ਹੋ, ਅਸੀਂ ਵੀ ਭੁੱਖੇ ਹੈ, ਆਓ ਪ੍ਰਸ਼ਾਦ ਦਾ ਛਕ ਲਓ ਅਤੇ ਉਦੋਂ ਬਾਅਦ, ਅਤੇ ਨਾਲੇ ਭੁੱਖਿਆਂ ਦੇ ਤਾਂ ਤੁਹਾਡੇ ਗੋਲੀਆਂ ਵੀ ਨਹੀਂ ਚੱਲਣੀਆਂ, ਇਹ ਕੰਮ ਨਿਬੜਨ ਵਾਲਾ ਤਾਂ ਹੈ ਨਹੀਂ, ਤੁਸੀਂ ਖਾ ਪੀ ਲਓ। ਫਿਰ ਭਲੇ ਕਰਦਾ ਨਾ ਰਿਹਾ, ਭਲਾਈ ਨੇ ਬੁਰਾਈ ਨੂੰ ਸ਼ਰਮਸ਼ਾਰ ਕਰ ਦਿੱਤਾ, ਬਹਿ ਕੇ ਪੁਲਿਸ ਵਾਲੇ ਰੋਟੀ ਕੰਮ ਚੜਾ ਕੇ ਰੋਟੀਆਂ ਦੇ ਉਹਨਾਂ ਵਿੱਚ, ਕਿਉਂਕਿ ਕੁਛ ਜਿਉਂਦੇ ਜ਼ਮੀਨ ਵਾਲੇ ਵੀ ਤਾਂ ਹੁੰਦੇ ਆ ਨਾ, ਸਾਰੇ ਇੱਕ ਸਾਲ ਨਹੀਂ ਹੋਇਆ ਕਰਦੇ। ਇੱਕ ਸੀ ਆਰ ਪੀ ਵਾਲਾ ਪਟਕ ਪਟਕ ਹੰਝੂ ਡਿੱਗਦੇ ਅਤੇ ਨਾਲੇ ਰੋਟੀ ਖਾ ਰਿਹਾ। ਉਹਨੂੰ ਕਿਹਾ ਬਾਈ ਤੂੰ ਰੋ ਕਿਉਂ ਪਿਆ? ਕਹਿੰਦਾ ਬਾਬਾ ਬਸ ਪੁੱਛ ਲਓ, ਨੌਕਰੀ ਕਿਆ ਕਿਆ ਕਰਾ ਦਿੱਤੀ ਹੈ, ਇਹ ਪੇਟ ਕਿਆ ਕਰਾ ਦਿੱਤਾ ਹੈ, ਹਮਨੇ ਤੁਹਾਰੇ ਗੋਲੀ ਮਾਰੀ ਤੋ ਮੈਂ ਹਮ ਭੁੱਖੇ ਕੋ ਰੋਟੀ ਦੇ ਦਿੱਤਾ, ਕੈਸੇ ਹੋ ਆਪ, ਕੈਸੀ ਕੌਮ ਹੈ ਤੁਹਾਰੀ, ਆਪ ਦੁਸ਼ਮਣ ਹੋਗੀ, ਭੁੱਖਾ ਨਹੀਂ ਦੇ ਸਕਦੇ? ਇਹ ਦੋ ਸੁਭਾਅ ਖਾਲਸੇ ਨੂੰ ਬੰਨ ਕੇ ਛੱਡਣਾ ਵਿਰਸੇ ਵੀ ਰਹੇ ਸਿੰਘਾਂ ਨੇ ਆਪਣਾ ਜਵਾਬ ਦਿੱਤਾ। ਹੁਣ ਵੀ ਕੁਛ ਐਸੇ ਵੀ ਜਿਹੜੇ ਕੀ ਪਾਗਲ ਬਣਿਆ, ਇਹ ਗੋਲੀ ਮਾਰ ਕੇ ਕਿਹਾ ਤੁਸੀਂ ਰੋਟੀ ਦੇ, ਸਾਡੇ ਜਿਹੜੇ ਹੈਗੇ ਜਿਹੜੇ ਇਸ ਤਰ੍ਹਾਂ ਖੇਤੋਂ ਖੇਤੂ ਕਰ ਸਕਦੇ ਸੁਭਾਅ ਹੈ। ਇਸ ਸੁਭਾਅ ਵਿੱਚ ਜਿਹੜਾ ਆਨੰਦ ਹੈ, ਇਕੱਲਾ ਆਨੰਦ ਹੀ ਨਹੀਂ, ਰੱਬ ਦੀ ਕਿਰਪਾ ਵੀ ਹੈ। ਆਨੰਦ ਦਾ ਜਿਹੜਾ ਆਉਣਾ ਆਉਣਾ ਨਾਲ ਰੱਬ ਦੀ ਸਾਨੂੰ ਦੀ ਕਿਰਪਾ ਵੀ ਹੈ। ਭਾਈ ਗੁਰਦਾਸ ਸਾਹਿਬ ਨੇ ਇੱਕ ਪੂਰੀ ਪੌੜੀ ਲਿਖੀ ਇੱਕ ਘਟਨਾ ਦੇ, ਉਹ ਸ਼ੁਰੂ ਕਰਦੇ ਨੇ ਜਦੋਂ ਪੌੜੀ ਨੂੰ, ਕਹਿੰਦੇ ਆਪ ਭਲਾ ਸਭ ਜਗ ਬੰਦਾ, ਭਲਾ ਭਲਾ ਸਭ ਨਾ ਕਰ ਦੇਖਿਆ, ਇਹ ਤੋਂ ਸ਼ੁਰੂ ਕਰ, ਆਪ ਬੁਰਾ ਸਭ ਜਗ ਬੁਰਾ, ਉਹ ਇਸੇ ਨੂੰ ਲੈ ਕੇ ਜਦੋਂ ਤਰਕੀਬ ਵਿੱਚ ਲੈ ਕੇ ਜਾਂਦੇ ਨੇ ਤੋਂ ਗੱਲ ਨੂੰ, ਬੜਾ ਕਮਾਲ ਦਾ ਸਿਧਾਂਤ ਕਰਦੇ ਨੇ ਫਿਰ ਵਿੱਚ ਆ। ਦੁਆਬਰ ਦੀ ਘਟਨਾ ਲੈਂਦੇ ਨਾਲ, ਕਹਿੰਦੇ ਯੁੱਗ ਸੀ ਦੁਆਬਰ ਦਾ, ਦੁਆਬਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਮੇਰੀ ਇਸ ਗੱਲ ਦੇ ਸਾਕਸ਼ੀ ਹਨ। ਭਾਈ ਗੁਰਦਾਸ ਕਹਿੰਦੇ ਇਹਦੇ ਗਵਾਹੀ ਭਗਵਾਨ ਕ੍ਰਿਸ਼ਨ ਜੀ ਹੈ, ਕਿਉਂਕਿ ਉਹਨਾਂ ਦੇ ਸਾਹਮਣੇ ਆਇਆ ਹੈ, ਪਰ ਇਉਂ ਕਹਿ ਰਹੇ ਕਿ ਉਹਨਾਂ ਨੇ ਕਰਵਾਇਆ। ਉਹ ਬਾਤ ਇਸ ਤਰ੍ਹਾਂ ਹੈ, ਭਗਵਾਨ भगवान कृष्ण जी ने ये दसन वास्ते, क्योंकि पांडवों तो कई बार दस चुके सन जो पंजी भरा बैठे होंगे धर्म पुत्र युधिष्ठिर भी मत सोचो कि मैं थोड़े वाल इस करके हाँ कि तुम मेरे बुआ के पुत्र हो, मैं थोड़ा रिश्तेदार हाँ, मैं इस करके हाँ, यह थोड़ी गलती है जो तुम यह सोचोगे। मैं थोड़े वाल इस करके हाँ कि धर्म थोड़े पक्ष में है, जिसे धर्म है उसे मैं हाँ, जिसे मैं ना उसे जित है। धर्म वाले पास भगवान है, जिसे भगवान दुर्योधन हमेशा ही दूषण अवलोकन कर रहा है कि जी तो साझे बन के रहना चाहिए, तुम पक्ष लेते हो। भगवान कृष्ण कहते मैं पक्ष नहीं लगा किसी का, हां मैं धर्म का पक्ष लेना चाहता है, मैं अधर्म के पक्ष कद नहीं हो सकता। और जो बंदा अधर्म के पक्ष में हो जाए तो उन्हें सड़ जाते, एक दिन करण पुछद गंगा पुत्र ईशु पतावान के कोल गया, वह भी परशुराम शिष, वह भी परशुराम शिष इको गुरु के चेहरे से दोनों। गंगा पुत्र भी चंगा नहीं समझता, बड़ा बुद्धिमान से गंगा पुत्र पता से जे अर्जुन का नुकसान कर सकता है दुनिया इको ही बंदा है, अर्जुन मार सकता है। अर्जुन उस बचपन तो प्यारा से बहुत ज्यादा है, पितामा पितामा कह के घर से बढ़ जाता है, वह बहुत प्यार करता है। करण आया देख के गंगा पुत्र कह लगा, करण मैनू यकीन नहीं हो रहा अपने आप के भी तू मेरे कक्ष में आ गया, तेरा कैसे आना होया। कहन लगा मेरा आना कोई कमजोरी ना समझने, मैं दुर्योधन का मित्र हूं, पिछे भी सी हूं भी अगे भी उसे पक्ष करूंगा, मेरे आने का कारण सिर्फ यह है। अज कैरव पांडव में एको ही शख्स ऐसा है जिसे पले असूल है, तो असूल प्रस्त करता है। मैं तेरे को एक गल पूछना आया, मैं धर्म संकट में फसया हुआ, मेरे तो फैसला नहीं हो रहा, मेरा मन बड़ा बेचैन होता है। गंगा पुत्र मैं एक गल दस कि मैं अर्जुन के नालों बलवान घटा, कहते बिल्कुल कि मेरी तीर अंदाजी अर्जुन के मुकाबले नहीं, कहती मुकाबला तो एक पास रहा मैं तो दिनों बद रहा, देख तू भी परम परशुराम शेष है तो मैं भी परशुराम शेष है, पगड़ पाजी हाँ कुलों के हिसाब से तू बड़ी पीढ़ी से बैठा है। पर मैं एक गल पूछण आया, एडा वड्डा मैं बलवान हाँ तो मेरी हाथों से हार हो जाती है जब तक कि पास की बलवान बंदे का यह हाल होना होता है, मेरी तीर अंदाजी और मेरा अभ्यास किया हो मेरी यह वीरता किसी कम नहीं आ रही, फुटिया पौड़िया मुल है मेरी वीरता का, इसलिए मैनु बेचैन कर दिया कल। तो मैं सोचा भी यदा पुत्र केवल अज जो कोई ले सकता तो गंगा पुत्र दे सकता। कहने लगे दसो यदा पुत्र है थोड़े को, कह लगे हाँ है, भेजो। कह लगे ना नहीं तो चंगा है, क्योंकि मेरे पुत्र के नाल तेरा दिल दुखेगा। कहना नहीं मेरा दिल होर की दुखेगा, मेरे जमदे की मेरी मां कोई नहीं, मेरा प्यो खोया गया, मैनू असली मां बाप का ना पता मेरा कौन है और मैनू एक पालन वाले शुद्ध स्थान जे करके मैं सूर पुत्र कहते हैं। मेरी वीरतम देख के केंद्र क्षत्रिय है और मेरे माता पिता को देख के केंद्र शुद्ध है। मैं बड़े संकट कर रहा गंगा पुत्र तू सच कह के सच यह है कि एडा ही बड़ा संसार का सूरम है जेड़ा पाप वाले पासे खड़ जाए उसकी सूरमता ही नष्ट हो जाएगा। तेरी सूरमता ही तेरे को नष्ट हो रही है। इस करके देव मैं तो धर्म संकट फसिया अजे भी यह चंगी बात है अजे भी अधर्म का पक्ष छड़ दे गंगा पुत्र हम हो नहीं सकता। भली सभा के विच जो मेरा कोई नहीं सी उदो केवल दुर्योधन मेरे बल उन्हें हांडी भरी वो मेरे पक्ष में आया मैं उदा ऋणी हाँ उदे वास्ते सिर दे दिया पर रण मैं उतार के जावांगा संसार तो वो कहन लगे संसार दे विच दुर्योधन वर्गा चलाक कोई नहीं ये तेनू पक्ष में करन वास्ते उन्हें ड्रामा किया सारा तो चली जाओ बंदा कहना भी कुछ भी हो गया मैं इस करके धर्म के अधर्म जेड़ा धर्म की पालना करता है धर्म की पालना करता है। धार्मिक शक्ति है धर्म व्यक्ति नहीं है एक शक्ति है जेड़ा उस शक्ति का आह्वान करता है शक्ति कम कर दिया गया। इस करके भगवान कृष्ण ने सोचा भी मैं एक कलंक ला दिया दुर्योधन नीति कहता रह जाए कि पक्ष कर दौड़े भूआ के पुत्र ने दस ही रही है उस वे रही सी हस्तनपुर जिसे खंडरात तो मिलते होने हूँ दिल्ली होर थां ते वस गई है। दिल्ली के पुराना नाम हस्तनपुर से द्वापुर के हस्तनपुर के अंदर भगवान कृष्ण जी अज भरे दरबार में कैरवा पांडव के सांझे दरबार में कह लगे कि दुर्योधन वैसे तो तेरे सुभाव बड़िया की आखे लगन वाला तेरा सुभाव ही नहीं है उस वे मूहे कुछ ना कुछ उत्तर देना हूं पर जे तू अज मेरी गल के सहमत हो जाए अज मैं तेरे जो एक काम जिहड़ा तेरी करन वाला है तो तू ना ना करे वो कहते नहीं ये थोड़ी गल है तुम कहीं कह के देखो मैं इडा ना लाया कभी मैं थोड़ी गल नहीं माना दसो की करना कहते रास जोड़ नाल अपने नौकर लै हस्तना पुरदा कि चक्कर लगा गया की करना है हस्तना पुरदे विच सिर्फ एक बंदा लेके आना तुम पर वो लेके आना जिहड़ा मैं कहते जी दसो कहते एक बंदा लैके आ जिहड़ा सच बोलने वाला होवे दयावान होवे झूठ नाल भी जवान गद्दी ना करदा होवे ते अपने धर्म विच पक्का होवे दूसरियां दे भले दे काम करदा होवे हंकार ना होवे निम्रता होवे ते परमात्मा की बंदगी करने वाला हो जो गुण एक बंदा लिया मैं भरे दरबार में उसका सम्मान करना चाहना मेरे मन ने जो छाला खाधा है कि मैं ऐसे बंदे उत्साहित करने वास्ते होर भी कई ऐसे बंदे पैदा हो जाए देखो जी भगवान कृष्ण ने उसका सत्कार किया अपना भी काम करना चाहिए लिया मतलब कहते जी मैं हमने गया तो आया वह तुरैया के मगरे भगवान कृष्ण कहें धर्म पुत्र युधिष्ठिर तू भी जल्दी कर उठ कसो कू भी मगर लग गया पर नहीं जो दुर्योधन लैन गया वह नहीं लैके आना है कहते जी होर कि लैके आना कहते तू लैके आना जो कोई हंकारी हो जोड़ा कोई विभिचारी हो और जोड़ा ईरखा का भरिया हो ऐसे इंसान लैके आया तो आप समझाइए दरबार के भरिया बादशाह ये छड़ते चंगी नहीं होती ईरखा ये फिर आप हो सकता है सारे बैठिया ऐसा गलत हो गया वो अपनी बुराई छड़ जाए दुनिया भर का जो सब तो माड़ा बंदा वो लेके आना शब्द चल रहे भाई गुरदास लिख रहे हैं और ऐसे शब्द च लिखते हैं कि आप भला सब जगह भला 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 सवन कर देता है आप बुरा सब जगह बुरा 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 सब देखा वो सारे बुरा चलते दोनों भाई गुरदास जी कहने दोनों के रथ खाली आ गए दोने खाली हथ लौटे बड़ी एक अजीब किस्म की घटना सी दोने खाली हथ आ गए दुर्योधन पूछा भी खाली आया कहते जी करा की समस्या बड़ी गंभीर है कोई दुनिया च सच बोलने नहीं रहा झूठ बोलते हैं सारे ईरखा करते हैं हंकार सड़ते रहते क्रोध चार बार तुम क्या भला बंदा लेके आना भला कर हस्तनापुर हस्तनापुर खाली हो गए भगवान नर्त हो गया कोई बंदा नहीं है सब बुरे इंसान चंगा फिर धर्म को तो युधिष्ठिर तू खाली आ गए हैं भला बंदा नहीं रहा कोई बुरिया की सारी हस्तनापुर भरी हुई है तू खाली कि आ गया है एक तो लैके आऊंगा तेरा भरा तू कह रहा है कि सारी हस्तना गुरमाले बंद आती है इतने सारे दुराचारी ने झूठ बोलने वाले ने ईरखा करने वाले अहंकारी ने आप एक लैके आने भगवान मैनू तो समस्या है बहुत बड़ी लगी मैं जदों ही इतों निकलिया मैनू तो कोई बुरा इंसान मिले ही नहीं ना है सच बोलन वाले धर्मी बंदे दया करने वाले निम्रता दे अपना तन दूजे लड़ाने वाले सदा सच बोलने वाले मिलते रहे मैंने झूठा बंदे मिले कोई नहीं मैं तो गाली आनी सी सारी सभा हैरान हो गए दोनों की सुर नहीं मिल रही तो जेडे सतपुर सभा च बैठे से उन्होंने भगवान कृष्ण को पूछा कि भगवान जी ये गुरु रहस्य नंगा नहीं करोगे वो कहते इस वास्ते तो यह किया दुर्योधन कहते यह सदा ही मैं दूसरा नंबर रेंगे रिपक कर रहे हो कहते मैं अज यह गल स्पष्ट करनी चाहना कि संसार के अंदर दृष्ट सृष्टवाद है दृष्ट सृष्टवाद उन्होंने कहते हैं जैसी दृष्टि वैसी सृष्टि असल हर मनुख जो भी व्याख्या करता है वो जे जाए नहीं तो 25-30% तो अपनी ही व्याख्या होंगी अपने सुभाव का 50% तक अपने सुभाव का प्रभाव होंगे जो वे निम्रता है तो वो सुभा अखर से निम्रता जाए जो खड़वापन है हंकार है तो शब्दों में जाहिर कर देता इंसान अपने सुभा की व्याख्या नहीं करता शब्दों का सहारा लेता है साखियों का सहारा लेता है लेकिन अपने सुभा की व्याख्या करता है इस करके दोनों ने अपने अपने सुभा की व्याख्या कर दी इन्हों दो हिरदिया की आवाज है इन्हों दो सुभा की आवाज है धर्म पुत्र सच बोलता है इन सारे सच बोलने वाले दिसते हैं यह कभी झूठ नहीं बोलता एक झूठ बोलना कोई नहीं लग्या यह दया करता है इन सारे दया करने वाले दिसे दुर्योधन जे अजा सुभा है ये सारी सृष्टि हो जाएगी सारी रचना पूरी है इस शब्द की डेढ़ टुक के भाई गुरदास निचोड़ कर दे कहते बुरा ना कोई युधिष्ठिर है युधिष्ठिर को कोई भी बुरा नहीं लगा वापस खाली भरिया बुरा ना कोई युधिष्ठिर है दुर्योधन को भला नहीं देख रहा है दुर्योधन कोई भला बंदा नहीं मिलया वापस खाली आ गए हूँ भाई गुरदास अपनी राय देंगे एक कहानी लिख के हूँ अपनी राय देंगे ਕਹਿੰਦੇ ਕਰਦੇ ਹੋਏ ਸੋ ਟੋਟੀ ਇੱਕ ਹੈ। ਜਿਹੜਾ ਕੁਛ ਗੰਗਾ ਸਾਗਰ ਦੇ ਵਿੱਚ ਹੈ ਤੇ ਉਹਦੀ ਜਿਹੜਾ ਸੁਰਾਗ ਹੈ ਗੰਗਾ ਸਾਗਰ ਦਾ ਉਹਦੀ ਰੇਖਾ ਦੇ ਵਿੱਚ ਜਦੋਂ ਨਿਕਲੇਗਾ, ਜੇ ਦੁੱਧ ਹੈ ਤਾਂ ਚਿੱਟਾ ਦਿਸੇਗਾ, ਜੇ ਪਾਣੀ ਹੈ ਤਾਂ ਉਹਦਾ ਰੰਗ ਦਿਸੇਗਾ, ਸਮਝ ਆਏ ਕਿ ਪਾਣੀ ਹੈ। ਜੇ ਜੂਸ ਹੈ ਪਤਾ ਲੱਗੇਗਾ ਜੂਸ ਹੈ, ਕੋਈ ਪੀਣ ਵਾਲੀ ਚੀਜ਼ ਹੈ। ਜੇ ਉਹਦੇ 'ਚ ਸ਼ਰਾਬ ਹੈ ਤਾਂ ਵੀ ਪਤਾ ਚੱਲੇਗਾ ਸ਼ਰਾਬ ਹੈ। ਕਹਿੰਦੇ ਉਸੇ ਤੋਂ ਪਤਾ ਲੱਗਣਾ ਟੋਟੀ ਹੋਏ ਸੇ ਕਰਦੇ ਹੋ ਸੋ ਟੋਟੀ ਇੱਕ ਹੈ। ਉਹਦੇ ਵਿੱਚ ਜਿਹੜੀ ਧਾਰ ਵਗ ਰਹੀ ਹੈ, ਬਸ ਇਸੇ ਤਰ੍ਹਾਂ ਸਾਡੀ ਜ਼ੁਬਾਨ ਦੀ ਧਾਰਾ ਵਿੱਚ ਸੁਭਾਅ ਪਰਖਿਆ ਜਾਂਦਾ ਹੈ, ਸੁਭਾਅ ਪੇਸ਼ ਹੈ। ਮੇਰੇ ਕਲਗੀ ਵਾਲੇ ਸਤਿਗੁਰੂ ਦੇ ਸਵਾਲ ਨੂੰ ਰੋਮ ਰੋਮ ਕਰਕੇ ਨਮਸਕਾਰ ਹੈ। ਸਤਿਗੁਰ ਪੁਰਖ ਨਿਰਵੈਰ ਹੈ, ਜਿਹੜੇ ਖਾਨਦਾਨ ਨੇ ਜਿਸ ਮੁਗਲੀਆ ਸਲਤਨਤ ਨੇ ਚਾਰੇ ਸਾਹਿਬਜ਼ਾਦੇ ਗੁਰੂ ਸਾਹਿਬ ਜੀ ਦੇ ਸ਼ਹੀਦ ਕਰ ਦਿੱਤੇ, ਤੇ ਔਰੰਗਜ਼ੇਬ ਦੇ ਬੇਟੇ ਮੁਅੱਜ਼ਮ ਸ਼ਾਹ ਜਿਹੜਾ ਬਹਾਦਰ ਸ਼ਾਹ ਬਣੇ ਬਾਅਦ ਵਿੱਚ, ਉਹਦੀ ਜਦੋਂ ਤਾਜਪੁਰਸ਼ੀ ਹੋਈ ਹੈ, ਕਿਉਂਕਿ ਰਾਜੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲੈ ਕੇ ਦਿੱਤਾ ਸੀ, ਉਹਦੇ ਦੁਸ਼ਮਣ ਨੂੰ ਆਪਣੇ ਤੀਰ ਨਾਲ ਮਾਰਿਆ ਸੀ, ਤਾਂ ਉਹਦੀ ਕੋਈ ਸ਼ਰਤ ਸੀ ਵੀ ਇਹ ਤਾਜ ਤੁਹਾਡਾ, ਇਹ ਰਾਜ ਤੁਹਾਡਾ, ਮੇਰੇ ਸਿਰ ਦੇ ਉੱਤੇ ਮੇਰੀ ਤਾਜ ਪੋਸ਼ੀ ਤੇ ਮੇਰੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਸਿਰ ਦੇ ਉੱਤੇ ਤਾਜ ਆਪਣੇ ਹੱਥਾਂ ਨਾਲ ਰੱਖਣ। ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਵਾਲਾ ਵੀ ਉੱਥੇ ਤਾਜ ਪੋਸ਼ੀ ਫਿਰ ਪਹੁੰਚ ਗਿਆ ਹੋਇਆ ਸੀ, ਇਹ ਆਪਣੇ ਕੀ ਲਿਖਿਆ। ਔਰ ਉਹੀ ਗੱਲਾਂ ਆ ਕੇ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਦੱਸੀਆਂ ਕਿ ਮੈਂ ਤੈਨੂੰ ਰੋਕ ਰੱਖਿਆ ਕਿ ਸੀਰ ਖੋਰ ਬੱਚੇ ਨਾ ਮਾਰ, ਕਿਸੇ ਵੀ ਕੁਰਾਨ ਚ ਨਹੀਂ ਐਸਾ ਜ਼ੁਲਮ ਕਰਨਾ ਲਿਖਿਆ, ਤੂੰ ਰੁਕਿਆ ਨਹੀਂ, ਹੁਣ ਦੱਸ ਦੇਗਾ ਕੀ ਬਣੇਗਾ। ਅੱਜ ਦਿੱਲੀ ਦੇ ਤਖ਼ਤ ਤੇ ਬੈਠਣ ਵਾਲਾ ਸ਼ਹਿਨਸ਼ਾਹ ਕਹਿੰਦਾ ਇਹ ਰਾਜ ਵੀ ਤੇਰਾ ਤੇ ਤਾਜ ਵੀ ਤੇਰਾ। ਔਰ ਉਸ ਗੁਰੂ ਗੋਬਿੰਦ ਸਿੰਘ ਨੇ ਆਪਣੇ ਹੱਥਾਂ ਨਾਲ ਬਾਦਸ਼ਾਹ ਦੇ ਸਿਰ ਤੇ ਤਾਜ ਰੱਖਿਆ ਤੇ ਤੂੰ ਰਹੇਗਾ ਕਿਹੜੀ ਜੀ। ਗੁਨਾਹ ਕਰਕੇ ਅਰੇ ਛਪੇਗਾ ਕਹਾਂ, ਇਹ ਜਿਵੇਂ ਅਸਮਾਨ ਵੀ ਉਸੇ ਕਾ ਹੈ, ਗੁਨਾਹ ਕਰਕੇ ਜਾਏਗਾ ਕਿਤੇ, ਇਹ ਜ਼ਮੀਨ ਵੀ ਉਸੇ ਦੀ ਅਸੀਂ ਅਸਮਾਨ ਵੀ ਉਸੇ, ਕਿੱਥੇ ਛਪੇਗਾ, ਕੋਈ ਜਗ੍ਹਾ ਹੈ ਨਾ ਕੋਈ, ਜਿੱਥੇ ਰੱਬ ਨਾ ਦੇਖਦਾ ਹੋਵੇ, ਅੱਗੋਂ ਦੇਖਿਆ ਪਿੱਛੋਂ ਦੇਖਿਆ ਕੋਈ ਦੇਖਾ ਚੁੱਕਾ ਹੈ, ਸਭ ਸੁਣਦਾ ਸਭ ਦੇਖਦਾ। ਕਦੇ ਵੀ ਇਹ ਸੋਚ ਕੇ ਨਾ ਬਣਾ ਕਰੋ ਕਿ ਮੈਨੂੰ ਕੋਈ ਨਹੀਂ ਦੇਖਦਾ, ਜਿਸ ਵੇਲੇ ਕੋਈ ਵੀ ਨਹੀਂ ਦੇਖਦਾ ਉਦੋਂ ਵੀ ਉਹ ਦੇਖਦਾ ਜਿਹਨੇ ਸਜ਼ਾ ਦੇਣੀ ਹੈ। ਤੇ ਮਹਾਰਾਜ ਸਾਹਿਬ ਨੇ ਤਾਜ ਹੱਥਾਂ ਵਿੱਚ ਫੜਿਆ ਹੋਇਆ ਤੇ ਉਸ ਚ ਤਾਜ ਨੂੰ ਹੱਥਾਂ ਦੇ ਵਿੱਚ ਰੱਖਿਆ ਤੇ ਬਾਦਸ਼ਾਹ ਦੇ ਸਿਰ ਤੇ ਨਾ ਰੱਖਿਆ, ਤੇ ਥੋੜ੍ਹਾ ਜਿਹਾ ਬਾਦਸ਼ਾਹ ਨੂੰ ਕਈ ਉਤਰਾ ਚੜਾ ਆਏ ਵੀ ਤਾਜ ਫੜਿਆ ਹੋਇਆ ਸਿਰ ਤੇ ਕਿਉਂ ਨਹੀਂ ਰੱਖ ਰਹੇ, ਦੇਰ ਕਿਉਂ ਲਾ ਰਹੇ। ਮੈਨੂੰ ਕਿਹਾ ਮਹਾਰਾਜ ਮੈਂ ਪਹਿਲੀ ਕਹਿ ਚੁੱਕਾ ਕਿ ਤਾਜ ਤਾਂ ਤੁਹਾਡਾ ਹੀ ਹੈ, ਸਿਰ ਇਹ ਸਿਰ ਵੀ ਤੁਹਾਡਾ। ਕਹਿੰਦੇ ਬਹਾਦਰ ਸ਼ਾਹ ਇਹ ਕਹਿੰਦੇ ਤੇਰੇ ਸਿਰ ਤੇ ਤਾਜ ਰੱਖਣ ਤੋਂ ਪਹਿਲਾਂ ਤੇਰਾ ਬਾਪ ਯਾਦ ਆ ਗਿਆ, ਜਿਹਨੇ ਕਦੇ ਮੇਰੇ ਬਾਪ ਦਾ ਕਦਰ ਕੀਤਾ, ਸੀਸ ਧਨ ਵੱਖਰਾ ਵੱਖਰਾ ਕੀਤਾ ਤੇਰੇ ਬਾਪ ਨੇ ਮੇਰੇ ਬਾਪ ਦਾ। ਸ਼ਹੀਦੀ ਹੋਈ ਗੁਰੂ ਤੇਗ ਬਹਾਦਰ ਦੀ ਜਾਨ ਦੀ ਚੋਣ, ਮੇਰੇ ਚਾਰੇ ਬੱਚੇ ਤੇਰੇ ਬਾਪ ਦੇ ਹੁਕਮ ਨਾਲ ਸ਼ਹੀਦ ਹੋਏ। ਮੇਰੇ ਫਤਿਹ ਸਿੰਘ ਨੇ ਕੀ ਬਿਗਾੜਿਆ ਸਿੱਧੇ ਸਿੱਧਾ, ਨੀਹਾਂ ਚ ਖੜਾ ਕੇ ਦੇ ਰਹੇ ਤੇ ਨੌਕਰ ਕੀਤੇ। ਮੈਂ ਸੋਚ ਰਿਹਾ ਕਿ ਔਰੰਗਜ਼ੇਬ ਕਿੰਨਾ ਚੰਗਾ ਹੁੰਦਾ ਜੇ ਤੂੰ ਅੱਜ ਇਸ ਜ਼ਮੀਨ ਦੇ ਅੰਦਰ ਹੁੰਦਾ, ਧਰਤੀ ਤੇ ਹੁੰਦਾ, ਤੇਰੇ ਬੇਟੇ ਦੇ ਸਿਰ ਤੇ ਤਾਜ ਰੱਖਣ ਵਾਲੇ ਨੂੰ ਦੇਖ ਲੈਂਦਾ, ਤੇਰੇ ਹੱਥ ਵਿੱਚ ਤਾਕਤ ਆਈ ਤੂੰ ਮੇਰੇ ਬੱਚੇ ਕਦਰ ਕੀਤੇ, ਅੱਜ ਮੇਰੇ ਹੱਥ ਵਿੱਚ ਤਾਕਤ ਆਈ ਹੈ ਮੈਂ ਤੇਰੇ ਬੱਚੇ ਦੇ ਸਿਰ ਤੇ ਤਾਜ ਰੱਖ ਲਿਆ। ਇਸ ਸੁਭਾਅ ਨੂੰ ਤੋਂ ਗੁਰੂ ਨੇ ਆਪਣਾ ਸੁਭਾਅ ਕਰ ਦਿਆ, ਔਰੰਗਜ਼ੇਬ ਨੇ ਆਪਣਾ ਸੁਭਾਅ। और अगे सजा भी स्वाद अनुसार कर्म होंगे, कर्म के अनुसार पाप होंगे, पुण्य होंगे, उसके अनुसार सजा होती है। तो इस करके जिथे तक हो सवाल गुरमत अनुसार करने वास्ते देर तक लगे, कुछ थोड़ा थोड़ा सवाद जैसा सवाद साढ़े गुरु साहबाना का सारा तो नहीं हो सकता, पर जिन्ना तो तब्दील हो सकता है रोज 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 अभ्यास तो कर सकते हैं, जिन्ना तो बुराई कटी जिन्ना भलाई आई ते गुरु के सिख दे जिन्ना समाज भरे की गल सिख कौम के अंदर समाई हो गई है किसी कौम के भले नहीं है, दूजी का भला करते करते अपनी जान दे जाते हैं। मर जाते हैं किसी वास्ते, किसी को जिंदा रखने वास्ते खुद मर जाते हैं। यह सिख के सवाल है, यह सवाल मिले कितों है परोपकारी गुरु है प्यारा, यह पता लगे भी गुरु को परोपकार करने वाला प्यार के सिख परोपकार नित चित बते ना ही कुछ पोच उन्होंने अंदर कोई नीचता ही नहीं है, परोपकार महा रहा है। ये दो सुभाव की कथा चल रही है कि कल इसे प्रकरण से ही भावे सात अठ मिनट रेंगे पर आप समय से भी समाप्ति कर रही है, क्योंकि उधर भाई साहब जे भाई अमरजीत सिंह जी सारा परिवार बच्चे बड़ा न्यू करते हैं, गुरसिखी का रिश्ते ही ऐसा है। इन्होंने तीन बच्चों ने मेरे को कुछ संख्या की थी, इस करके फिर इन्होंने मन से चाह सी कि लंगर सिखाना है, इस करके बहुत इंतजार ना करना पवे लंगर बनाने वाले कि मैं इतने क्योंकि समा की समाप्ति दे रही है, तो कल फिर इस विषय से समाप्ति भी होगी। अज मैं आप तीनों एक थोड़े ध्यान के लिए गल सुनना तो या तो कल कर लिए कि अगर जिसम के उत्ते कोई जख्म हो गया है, कोई इस तरह का प्रोडक्शन हो गया जो हट गया नहीं, बिना डॉक्टर तो बिना किसी वैद तो अपने घर बैठे आप ही हटा दूंगे, वो मैं कल आप बेनती कर दूंगा दवाई थोड़े घर गई है मैं जरूर दसनी है, जिन्ना मर्जी खराब जख्म हो गए फिर ठीक हो जाएगा, जेडे डॉक्टर कह रहे जी हटदा नहीं लड़को ये तो बहुत छेती बड़े बड़े भले लोग ने मेडिकल फैन के अंदर इन्ने भले कुछ ना ये बहुत जल्दी हथकड़े कर देते आयुर्वेद वाले भी इन्नी जल्दी हथकड़े अज की तारीख के जो कुछ आयुर्वेद है उन्हें बहुत गलत से इतने इंग्लैंड दो कुछ आयुर्वेद वाले ने वैद ने वो केस जो डॉक्टर के हथ खड़े हो गए, यह कह दिता यह इलाज नहीं होगा हम दिल्ली परे से तरह रहेगा, मैं तो शख्स बना सकता हूं नौजवान इंटेलिजेंट हो गया दो ही व्यक्ति ठीक हो गए औखद आए रास बेच आप तो इस करके वो कल विचार कर लोगे। हूँ आनंद साहब का पाठ गुरु कृपा करे बड़े टका वाले माहौल के आप भी सुनते देखो और मैं इस गल तो प्रभावित हाँ कि भाई अमरजीत सिंह जी जे आप विद्वान कीर्तनियन एन अरदास भी खुब के अरदास करते हैं कि इन्ना नवा समा बह के वो कथा के बोल भी सुनते हैं, रागी जी तो पसंद ही नहीं करते होंगे पर कीर्तन किया बड़ा बड़ा निकल जाए ये साढ़े बात जरूरी है कदा लोगों बात से होगी अभी की लड़ा अस तो आप ही सियाने उन्हें तो इस करके सास जी एवं कहते गुण ग्राही जो कुछ ज्ञान को है ज्ञान सुनाने कभी नहीं बजाया ज्ञान जदों भी बजे सुनने बजे चाहे मेरे को बजे थोड़े को आओ अपने आर से अरदास कर राम करी महला तीजा नंद को अंकार सतगुर प्रसाद आनंद प्रया दे माए सतगुरु मैं पाया सतगुरु बोलो भाई सारे बोलो राग रतन परवार करिया सब दगा बनिया सब दो दगा
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਤੂੰ
ਸਦਾ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਸੁਨਾ ਗਲਾ ਸਮਰਥ ਸੁਆਮੀ ਸੋ ਕਿਉਂ ਮਨੋ ਵਿਸਾਰੇ
ਨਾਨਕ ਮਨ ਮੇਰੇ ਸਦਾ ਰੋਹਣ
ਸਾਚੀ ਸਾਰੀ ਵਾਰ ਕਿਆ ਨਹੀਂ ਕਰਦੇ ਸਦਾ ਸਿਰਤ ਸਲਾਹ ਤੇਰੀ ਨਾਮ ਮਨ ਵਸਾਲੇ
ਨਾਮ ਜਿਨ ਕਾ ਮਨ ਵਸਿਆ ਵਾਚੇ ਸਬਦ
ਕਲੇ ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਹੈ
ਸਾਚਾ ਨਾਮ ਮੇਰਾ
ਸਾਚ ਨਾਮ ਆਧਾਰ ਮੇਰਾ ਦਿਨ ਭੁੱਖਾ ਸਭ ਗਵਾਨੀਆਂ
ਕਰ ਸਾਥ ਸੁਖਮਨ ਆਏ ਵਸਿਆ ਜਿਨ ਈਸ਼ਾ ਸਭ ਪੁਜਾ
ਸਦਾ ਗੁਰਬਾਨ ਕੀਤਾ ਗੁਰ ਵੇਟੋ ਜਿਸ ਦੀਆਂ ਇਹ ਵਡਿਆਰੀਆਂ
ਕਹਿ ਨਾਨਕ ਸੁਣੋ ਸੰਤੋ ਸਬਦ ਜਰੋ ਪਿਆਰੋ
ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸਭ ਤਿਤ ਘਰ ਸੁਭਾਗੈ ਘਰ ਸੁਭਾਗੈ ਸਬਦ
ਬਾਜੇ ਕਮਲਾ ਜਿਤ ਕਰ ਧਾਰੀਆਂ
ਪੰਜ ਦੂਤ ਤੁਲਵਾਸ ਕੀਤੇ ਕਾਲ ਕੰਡ ਕੁਮਾਰਿਆ
ਤੁਲ ਕਰਮ ਪਾਇਆ ਤੁਲ ਜਿਨ ਕੋ ਸੇ ਨਾਮ ਹਰ
ਕਰ ਕਹਿ ਨਾਨਕ ਤੈ ਸੁਖੋਆ ਤਿਤ ਕਰ ਅਨਹਦ ਵਾਜੇ
ਆਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ
ਸੁਣ ਤੇ ਪੁਰਿਤ ਕਹਿ ਤੇ ਭਗਤ ਸਤਿਗੁਰ ਆਪਰ
ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹ ਤੁਰੇ ਸਲੋ
ਆਪਣ ਗੁਰੂ ਪਾਣੀ ਪਿਤਾ ਮਾਤਾ ਸਰਤ ਮਹਾਰ
ਦਿਵਸ ਰਾਤ ਦੁਇ ਦਾਈ ਗਾਇਆ ਕੀਲੈ ਸਰ ਜਗਤ
ਚਲਿਆ ਜਾਂ ਬੁਰਿਆ
ਕਰਮੀ ਆਪਣੀ ਕਿਹੜੇ ਕੇ ਦੂਰ
ਜਿੰਨੀ ਨਾਮ ਧਿਆਇਆ
ਨਾਨਕ ਦੇ ਰੋਪੀ ਉਜਲੇ ਕੀਤੀ ਛੁੱਟੀ ਨਾ ਜਿੰਨੀ ਨਾਮ ਧਿਆਇਆ ਬੇਮ ਸਕਤ ਨਾਨਕ ਦੇ ਰੋਪੀ ਉਜਲੇ ਕੀਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ